ਲੂਕਾ ਦੀ ਅੰਜੀਲ ਬਾਬ 2 ਪ੍ਰਭੂ ਯਸੂ ਦਾ ਜਨਮ ਅਯਾਲੀਆਂ ਦਾ ਆਉਣਾ ਤੇ ਸ਼ਮਾਉਨ ਦਾ ਗੀਤ ਉਨੀ ਦਿਨੀ ਇਹੋ ਹੋਇਆ ਕਿ ਕੇਸਰ ਅਗਸਤਸ ਦੇ ਕੋਲੋਂ ਹੁਕਮ ਨਿਕਲਿਆ ਜੋ ਸਾਰੀ ਦੁਨੀਆਂ ਦੀ ਮਰਦਮਸ਼ੁਮਾਰੀ ਹੋਵੇ ਇਹ ਪਹਿਲੀ ਮਰਦਮਸ਼ੁਮਾਰੀ ਸੀ ਜੋ ਸੂਰਿਆ ਦੇ ਹਾਕਮ ਕੋਰੇਨੀਅਸ ਦੇ ਸਮੇਂ ਵਿਚ ਕੀਤੀ ਗਈ ਤਦੋਂ ਸਭ ਆਪੋ ਆਪਣੇ ਨਗਰ ਨੂੰ ਨਾਓ ਲਿਖਾਣ ਚੱਲੇ ਅਤੇ ਯੂਸਫ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਨੇ ਅਤੇ ਉਹਦੀ ਔਲਾਦ ਵਿਚੋਂ ਸੀ ਗਲੀਲ ਦੇ ਨਾਸਰਤ ਨਗਰੋਂ ਯਹੂਦੀਆ ਵਿਚ ਦਾਊਦ ਦੇ ਨਗਰ ਨੂੰ ਜੋ ਬੈਤਲਮ ਕਹਾਉਂਦਾ ਹੈ ਗਿਆ ਭਾਈ ਆਪਣੀ ਮੰਗ ਮਰੀਅਮ ਸਣੇ ਜੋ ਗਰਭਵਤੀ ਸੀ ਆਪਣਾ ਨਾਂ ਲਿਖਾਵੇ ਅਤੇ ਇਉਂ ਹੋਇਆ ਕਿ ਉਨ੍ਹਾਂ ਦੇ ਉਥੇ ਹੁੰਦਿਆਂ ਮਰੀਅਮ ਦੇ ਜਨਨ ਦੇ ਦਿਨ ਪੂਰੇ ਹੋ ਗਏ ਅਤੇ ਉਹ ਆਪਣਾ ਜੇਠਾ ਪੁੱਤਰ ਜਣੀ ਔਰ ਉਹਨੇ ਕੱਪੜੇ ਵਿਚ ਵਲੇਟ ਕੇ ਖੁਰਲੀ ਵਿਚ ਰਖਿਆ ਕਿਉਂ ਜੋ ਉਨ੍ਹਾਂ ਨੂੰ ਸਰਾਂ ਵਿਚ ਥਾਂ ਨਾ ਮਿਲਿਆ ਉਸ ਦੇਸ਼ ਵਿਚ ਅਯਾਲੀ ਸਨ ਜੋ ਰੜ ਵਿਚ ਰਹਿੰਦੇ ਸਨ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ ਪ੍ਰਭੂ ਦਾ ਇਕ ਦੂਤ ਉਨ੍ਹਾਂ ਦੇ ਕੋਲ ਆ ਖਲੋਤਾ ਅਤੇ ਪ੍ਰਭੂ ਦਾ ਤੇਜ ਉਨ੍ਹਾਂ ਦੇ ਚੁਫੇਰੇ ਚਮਕਿਆ ਅਤੇ ਉਹ ਬਹੁਤ ਹੀ ਡਰ ਗਏ ਤਦ ਦੂਤ ਨੇ ਉਨ੍ਹਾਂ ਨੂੰ ਆਖਿਆ ਨਾ ਡਰੋ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖ਼ਬਰ ਸੁਣਾਉਂਦਾ ਹਾਂ ਜੋ ਸਾਰੀ ਪ੍ਰਜਾ ਦੇ ਲਈ ਹੋਵੇਗੀ ਭਾਈ ਦਾਊਦ ਦੇ ਨਗਰ ਵਿਚ ਅੱਜ ਤੁਹਾਡੇ ਲਈ ਇਕ ਮੁਕਤੀਦਾਤਾ ਪੈਦਾ ਹੋਇਆ ਜਿਹੜਾ ਮਸੀਹ ਪ੍ਰਭੂ ਹੈ ਅਤੇ ਤੁਹਾਡੇ ਲਈ ਇਹ ਪਤਾ ਹੈ ਕਿ ਤੁਸੀਂ ਇਕ ਬਾਲਕ ਨੂੰ ਕੱਪੜੇ ਵਿਚ ਲਿਪਟਿਆ ਅਤੇ ਖੁਰਲੀ ਵਿਚ ਪਿਆ ਹੋਇਆ ਵੇਖੋਗੇ ਤਾਂ ਇਕਦਮ ਸੁਰਗ ਦੀ ਫੌਜ ਦਾ ਇਕ ਜਥਾ ਉਸ ਦੂਤ ਦੇ ਨਾਲ ਹੋ ਕੇ ਪਰਮੇਸ਼ਵਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਸੀ ਪਰਮ ਧਾਮ ਵਿਚ ਪਰਮੇਸ਼ਵਰ ਦੀ ਵਡਿਆਈ ਅਤੇ ਧਰਤੀ ਉਤੇ ਸ਼ਾਂਤੀ ਉਨ੍ਹਾਂ ਲੋਕਾਂ ਵਿਚ ਜਿਨ੍ਹਾਂ ਨਾਲ ਉਹ ਪ੍ਰਸੰਨ ਹੈ ਤਾਂ ਇਉਂ ਹੋਇਆ ਕਿ ਜਦ ਦੂਤ ਉਨ੍ਹਾਂ ਦੇ ਕੋਲੋਂ ਆਕਾਸ਼ ਉਤੇ ਚਲੇ ਗਏ ਤਾਂ ਅਯਾਲੀਆਂ ਨੇ ਆਪਸ ਵਿਚ ਆਖਿਆ ਆਓ ਹੁਣ ਬੈਤਲਹਿਮ ਤੀਕਰ ਚਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ ਜਿਹਦੀ ਪ੍ਰਭੂ ਨੇ ਸਾਨੂੰ ਖ਼ਬਰ ਦਿੱਤੀ ਹੈ ਤਦ ਉਨ੍ਹਾਂ ਛੇਤੀ ਨਾਲ ਆਣ ਕੇ ਮਰੀਅਮ ਅਤੇ ਯੂਸਫ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿਚ ਪਿਆ ਡਿੱਠਾ ਅਤੇ ਵੇਖ ਕੇ ਉਨ੍ਹਾਂ ਉਸ ਬਚਨ ਨੂੰ ਜਿਹੜਾ ਇਸ ਬਾਲਕ ਦੇ ਹੱਕ ਵਿਚ ਉਨ੍ਹਾਂ ਨੂੰ ਕਿਹਾ ਗਿਆ ਸੀ ਸੁਣਾਇਆ ਅਤੇ ਸਾਰੇ ਸੁਣਨ ਵਾਲੇ ਇਨ੍ਹਾਂ ਗੱਲਾਂ ਤੋਂ ਜੋ ਅਯਾਲੀਆਂ ਨੇ ਉਨ੍ਹਾਂ ਨੂੰ ਕਹੀਆਂ ਹੈਰਾਨ ਹੋਏ ਪਰ ਮਰੀਅਮ ਨੇ ਇਨ੍ਹਾਂ ਸਭਨਾਂ ਗੱਲਾਂ ਨੂੰ ਆਪਣੇ ਹਿਰਦੇ ਵਿਚ ਧਿਆਨ ਨਾਲ ਰੱਖਿਆ ਅਤੇ ਅਯਾਲੀ ਇਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜੋ ਕੁਰ ਉਨ੍ਹਾਂ ਨੂੰ ਕਹੀਆਂ ਗਈਆਂ ਸਨ ਤਿਕੁਰ ਸੁਣ ਵੇਖ ਕੇ ਪਰਮੇਸ਼ਵਰ ਦੀ ਵਡਿਆਈ ਅਤੇ ਉਸਤੁਤ ਕਰਦੇ ਹੋਏ ਮੁੜ ਗਏ ਜਾਂ 8 ਦਿਨ ਪੂਰੇ ਹੋਏ ਕਿ ਉਹਦੀਆਂ ਸੁਨਤਾਂ ਹੋਣ ਤਾਂ ਉਹਦਾ ਨਾਮ ਯੇਸੂ ਰੱਖਿਆ ਗਿਆ ਜੋ ਉਹਦੇ ਕੁੱਖ ਵਿਚ ਪੈਣ ਤੋਂ ਅੱਗੇ ਦੂਤ ਨੇ ਰੱਖਿਆ ਸੀ ਜਾਂ ਮੂਸਾ ਦੀ ਸ਼ਰ੍ਹਾਂ ਮੁਜਬ ਉਨ੍ਹਾਂ ਨੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਸ ਨੂੰ ਪ੍ਰਭੂ ਦੇ ਅੱਗੇ ਹਾਜ਼ਰ ਕਰਨ ਲਈ ਯਰੂਸ਼ਲਮ ਵਿਚ ਲਿਆਏ ਜਿਵੇਂ ਪ੍ਰਭੂ ਦੀ ਸ਼ਰ੍ਹਾਂ ਵਿਚ ਲਿਖਿਆ ਹੋਇਆ ਹੈ ਭਾਈ ਹਰੇਕ ਕੁੱਖ ਦਾ ਖੋਲਣ ਵਾਲਾ ਨਰ ਪ੍ਰਭੂ ਦੇ ਲਈ ਪਵਿੱਤਰ ਕਹਾਵੇਗਾ ਅਤੇ ਉਸ ਗੱਲ ਅਨੁਸਾਰ ਜੋ ਪ੍ਰਭੂ ਦੀ ਸ਼ਰ੍ਹਾਂ ਵਿਚ ਲਿਖੀ ਹੋਈ ਹੈ ਅਰਥਾਤ ਖੁਮਰੀਆ ਦਾ ਇਕ ਜੋੜਾ ਜਾਂ ਕਬੂਤਰਾਂ ਦੇ ਦੋ ਬੱਚੇ ਬਲੀਦਾਨ ਕਰਨ ਅਤੇ ਵੇਖੋ ਯਰੂਸ਼ਲਮ ਵਿਚ ਸ਼ਮਾਉਨ ਕਰਕੇ ਇਕ ਮਨੁੱਖ ਸੀ ਔਰ ਉਹ ਧਰਮੀ ਅਤੇ ਭਗਤ ਲੋਕ ਸੀ ਅਤੇ ਇਜ਼ਰਾਇਲ ਦੀ ਤਸੱਲੀ ਦੀ ਉਡੀਕ ਵਿਚ ਸੀ ਔਰ ਪਵਿੱਤਰ ਆਤਮਾ ਉਸ ਉੱਤੇ ਸੀ ਔਰ ਉਹਨੂੰ ਪਵਿੱਤਰ ਆਤਮਾ ਨੇ ਖ਼ਬਰ ਦਿੱਤੀ ਭਾਈ ਜਦ ਤੀਕਰ ਤੂੰ ਪ੍ਰਭੂ ਦੇ ਮਸੀਹ ਨੂੰ ਨਾ ਵੇਖੇ ਤੂੰ ਨਾ ਮਰੇਗਾ ਉਹ ਆਤਮਾ ਦੀ ਅਗਵਾਈ ਨਾਲ ਹੈਕਲ ਵਿਚ ਆਇਆ ਅਤੇ ਜਿਸ ਵੇਲੇ ਮਾਪੇ ਉਸ ਬਾਲਕ ਯੇਸੂ ਨੂੰ ਅੰਦਰ ਲਈ ਆਉਂਦੇ ਸਨ ਜੋ ਸ਼ਰ੍ਹਾਂ ਦੀ ਰੀਤ ਦੇ ਅਨੁਸਾਰ ਉਹਦੇ ਲਈ ਅਮਲ ਕਰਨ ਉਨ੍ਹਾਂ ਉਸ ਨੂੰ ਕੁਛੜ ਲਿਆ ਅਤੇ ਪਰਮੇਸ਼ਵਰ ਨੂੰ ਮੁਬਾਰਕਬਾਦ ਦੇ ਕੇ ਬੋਲਿਆ ਹੇ ਮਾਲਕ ਹੁਣ ਤੂੰ ਆਪਣੇ ਦਾਸ ਨੂੰ ਆਪਣੇ ਬਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰਦਾ ਹਾਂ ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਡਿੱਠੀ ਜਿਹੜੀ ਤਾਂ ਸਾਰੇ ਲੋਕਾਂ ਅੱਗੇ ਤਿਆਰ ਕੀਤੀ ਹੈ ਪਰਾਈਆਂ ਕੌਮਾਂ ਨੂੰ ਉਜਾਲਾ ਕਰਨ ਲਈ ਜੋਤ ਅਤੇ ਆਪਣੀਆਂ ਪ੍ਰਜਾ ਇਸਰਾਇਲ ਦੇ ਲਈ ਤੇਜ ਤਦ ਉਹਦੇ ਪਿਤਾ ਤੇ ਮਾਤਾ ਉਨ੍ਹਾਂ ਗੱਲਾਂ ਤੋਂ ਜੋ ਉਹਦੇ ਵਿਖੇ ਆਖੀਆਂ ਗਈਆਂ ਹੈਰਾਨ ਹੋਏ ਤਾਂ ਸ਼ਮਾਉਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਹਦੀ ਮਾਤਾ ਮਰੀਅਮ ਨੂੰ ਆਖਿਆ ਵੇਖ ਇਹ ਬਾਲਕ ਇਸਰਾਇਲ ਵਿਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਦੇ ਲਈ ਠਹਿਰਾਇਆ ਹੋਇਆ ਹੈ ਅਤੇ ਇਕ ਨਿਸ਼ਾਨ ਲਈ ਜਿਹਦੇ ਵਿਰੁੱਧ ਗੱਲਾਂ ਹੋਣਗੀਆਂ ਸਗੋਂ ਤਲਵਾਰ ਤੇਰੀ ਜਿੰਦ ਦੇ ਵਿਚੋਂ ਵੀ ਫਿਰ ਜਾਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਸੋਚਾਂ ਪ੍ਰਗਟ ਹੋ ਜਾਣ ਅਤੇ ਅਸ਼ੇਰ ਦੇ ਘਰਾਨੇ ਵਿਚੋਂ ਆਨਾ ਨਾਂ ਦਾ ਇਕ ਨਬੀਲ ਫੈਨੁਐਲ ਦੀ ਧੀ ਸੀ ਉਹ ਵੱਡੀ ਉਮਰ ਦੀ ਸੀ ਉਸ ਨੇ ਆਪਣੇ ਕੁਆਰੇਪਨ ਤੋਂ 7 ਵਰੇ ਪ੍ਰਥਾ ਨਾਲ ਨਿਰਵਾਹ ਕੀਤਾ ਸੀ ਅਤੇ ਉਹ 84 ਵਰਿਆਂ ਤੋਂ ਵਿਧਵਾ ਸੀ ਜੋ ਹੈਕਲ ਨੂੰ ਨਾ ਛੱਡਦੀ ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ। ਉਸ ਨੇ ਉਸ ਘੜੀ ਨੂੰ ਉਥੇ ਆਣ ਕੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਉਹਦਾ ਜ਼ਿਕਰ ਉਨ੍ਹਾਂ ਸਭਨਾਂ ਨਾਲ ਕੀਤਾ ਜਿਹੜੇ ਯਰੂਸ਼ਲਮ ਦੇ ਨਿਸ਼ਤਾਰੇ ਦੀ ਉਡੀਕ ਵਿਚ ਸਨ, ਅਤੇ ਜਾਂ ਉਹ ਪ੍ਰਭੂ ਦੀ ਸ਼ਰ੍ਹਾਂ ਦੇ ਅਨੁਸਾਰ ਸਭ ਕੁਝ ਕਰ ਹਟੇ ਤਾਂ ਗਲੀਲ ਵੱਲ ਆਪਣੇ ਨਗਰ ਨਾਸਰਤ ਨੂੰ ਮੁੜੇ। ਉਹ ਮੁੰਡਾ ਵੱਧਦਾ ਅਤੇ ਗਿਆਨ ਨਾਲ ਭਰਪੂਰ ਹੋ ਕੇ ਜ਼ੋਰ ਫੜਦਾ ਗਿਆ ਅਤੇ ਪ੍ਰਭੂ ਦੀ ਕਿਰਪਾ ਉਸ ਉੱਤੇ ਸੀ। ਉਹਦੇ ਮਾਪੇ ਵਰੇ ਦੇ ਵਰੇ ਪਸਾਹ ਦੇ ਤਿਉਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ, ਅਤੇ ਜਾਂ ਉਹ 12 ਵਰਿਆਂ ਦਾ ਹੋਇਆ ਤਾਂ ਉਹ ਤਿਉਹਾਰ ਦੀ ਰੀਤ ਅਨੁਸਾਰ ਗਏ ਅਤੇ ਉਨ੍ਹਾਂ ਦਿਨਾਂ ਨੂੰ ਪੂਰਾ ਕਰਕੇ ਜਦ ਮੁੜਨ ਲੱਗੇ ਤਦ ਉਹ ਬਾਲਕ ਯੇਸੂ ਯਰੂਸ਼ਲਮ ਵਿਚ ਰਹਿ ਗਿਆ। ਪਰ ਉਹਦੇ ਮਾਪਿਆਂ ਨੂੰ ਮਾਲੂਮ ਨਾ ਸੀ, ਪਰ ਇਹ ਸਮਝ ਕੇ ਭਾਈ ਉਹ ਕਾਫਲੇ ਵਿਚ ਹੈ, ਉਹ ਇਕ ਮੰਜ਼ਿਲ ਗਏ। ਤਦ ਉਹਨੂੰ ਸਾਕਾਂ ਅਤੇ ਜਾਣ ਪਛਾਣਾਂ ਵਿਚ ਲੱਭਿਆ, ਔਰ ਜਦ ਉਹ ਨਾ ਲੱਭਾ ਤਦ ਉਹਦੀ ਭਾਲ ਵਿਚ ਯਰੂਸ਼ਲਮ ਨੂੰ ਮੁੜੇ, ਅਤੇ ਐਂ ਹੋਇਆ ਜੋ ਉਨ੍ਹਾਂ ਨੇ ਤਿੰਨਾਂ ਦਿਨਾਂ ਪਿੱਛੋਂ ਉਹਨੂੰ ਹੈਕਲ ਵਿਚ ਗੁਰੂਆਂ ਦੇ ਵਿਚਕਾਰ ਬੈਠਿਆਂ ਉਨ੍ਹਾਂ ਦੀਆਂ ਸੁਣਦੀਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਕਰਦਿਆਂ ਲੱਭਾ, ਅਤੇ ਸਾਰੇ ਸੁਣਨ ਵਾਲੇ ਉਹਦੀ ਸਮਝ ਅਤੇ ਉਹਦੇ ਉੱਤਰਾਂ ਤੋਂ ਹੈਰਾਨ ਹੋਏ। ਤਦ ਉਸ ਨੂੰ ਵੇਖ ਕੇ ਅਚਰਜ ਹੋਇਆ ਅਤੇ ਉਹਦੀ ਮਾਤਾ ਨੇ ਉਹਨੂੰ ਆਖਿਆ, ਪੁੱਤਰ ਤੂੰ ਸਾਡੇ ਨਾਲ ਇਹ ਕੀ ਕੀਤਾ? ਵੇਖ, ਤੇਰਾ ਪਿਤਾ ਅਤੇ ਮੈਂ ਕਲਪਦੇ ਹੋਏ ਤੈਨੂੰ ਲੱਭਦੇ ਫਿਰੇ। ਉਸ ਨੇ ਉਨ੍ਹਾਂ ਨੂੰ ਆਖਿਆ, ਕਾਹਨੂੰ ਤੁਸੀਂ ਮੈਨੂੰ ਲੱਭਦੇ ਸੋ? ਭਲਾ ਤੁਸੀਂ ਨਹੀਂ ਜਾਣਦੇ? ਭਾਈ ਮੈਨੂੰ ਚਾਹੀਦਾ ਹੈ ਜੋ ਆਪਣੇ ਪਿਤਾ ਦੇ ਕੰਮਾਂ ਵਿਚ ਲੱਗਾ ਰਹਾਂ। ਪਰ ਉਨ੍ਹਾਂ ਇਸ ਗੱਲ ਨੂੰ ਜਿਹੜੀ ਉਸਨੇ ਉਨ੍ਹਾਂ ਨੂੰ ਆਖੀ ਸੀ ਨਾ ਸਮਝਿਆ, ਤਾਂ ਉਹ ਉਨ੍ਹਾਂ ਦੇ ਨਾਲ ਤੁਰ ਕੇ ਨਾਸਰਤ ਨੂੰ ਆਇਆ ਅਤੇ ਉਨ੍ਹਾਂ ਦੇ ਅਧੀਨ ਰਿਹਾ, ਔਰ ਉਹਦੀ ਮਾਤਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਹਿਰਦੇ ਵਿਚ ਰੱਖਿਆ ਅਤੇ ਯੇਸੂ ਗਿਆਨ ਔਰ ਕਦ ਔਰ ਪਰਮੇਸ਼ਵਰ ਅਤੇ ਮਨੁੱਖਾਂ ਦੀ ਕਿਰਪਾ ਵਿਚ ਵਧਦਾ ਗਿਆ।